सन्मान योग गुरु रूप साध संगत जीओ, वाहिगुरु जी का खालसा, वाहिगुरु जी की फतेह। जो हर का प्यारा सो सबना का प्यारा, प्यारे दा प्यारा, प्यारे दा प्यारा भाई साहब भाई वीर सिंह जी दी समर्थ रचनावली गुरु नानक चमत्कार पूर्वायन दा एक अत संवेदनशील गहराई च उतर के बयानिया शाहकार है, जिथे इस नूं बिना टकाओ दे पढ़ना ही अत कठिन है। उत्थे बिना एकाग्र चित हो सुनना भी उतना ही औखा है, परंतु इस दा रस आत्मिक उच्चता अते टकाओ लई अमृत बाण हो निबड़िया है। एक अलड़ गुड़ियां पटोलियां च बचपन हंडाउंदी बालड़ी, सुकुमार अवस्था दी चंचलता, सखियां सहेलियां दी चोहलबाजी, अपने हाण दियां खेडां ते फिर उपरों मां प्यो दी लाडली ते इकलौती संतान दियां अड़ब जिदां रोसे, मनौतियां च जवानी दी सरदल ते आ खड़ी होई है। ये अवस्था अपनी होंद अपने सुहपन अपनी जवानी च मस्त कदों परमार्थ दी गल सुनदी है। हां जे किधरे कोई जीवन गति च अचानक पाणा वरत जाए तो फिर इस जीवन वेग ने किधर नूं तुर पैना है, ये सब फिर अणदिसदी करतारी कुदरत दे हथ है। अचानक एक दिन शिकार खेडदिआं अनजाणे च किसे जानवर दी चौल विच अनजाण व्यक्ति नूं कायल करन उपरंत उस दी अवस्था तो जीवन दा वेग ऐसा वैराग दे वहण च वग्या कि फिर वो कायल गुरसिख नूं अपने तन मन ते आत्म दा सहारा ही नहीं प्यारा मन लिया। इसे घटना तो जीवन दा अंशो मासूम ते अनभोल बचपन जवानी दी चंचलताई जिदा रोसे एक अख दे पलकारे च गंभीरता प्रौढ़ता जिम्मेदारी ते वैरागमई दी दिशा नूं मोड़ कट गए। अगों इस समर्पित शरणागत ते निशावर पवित्र आत्मा दा प्यारा मौत किनारे पहुंचिया। गुरसिख भी अपने प्यारे गुरु दे चरणा च निवास दा तलबगार बनिया बैठा है, गुरमत दी मर्यादा च वस के अपने प्यारे नूं जोदड़ियां करदा वेख इस बच्ची नूं गुरु दी सोझी होई ते अपने प्यारे राहीं प्यारे दे प्यार दे सरूर विच जुड़ गई। ये सरूर ही उस लई साधना अते संयोग बन गया। वो प्यारे दे दीदार दी भुखी सब प्रतख जगत जलंदे दे तारनहार श्री गुरु नानक देव जी दी साक्षात पात्र ही नहीं बनी सगो बख्शिश दी पात्र भी बन गई। आत्मा सहज शांत ते आश्चर्यता दे प्रभा मंडल विच प्रकाशमय हो गई। जद कायल गुरसिख रहें श्री गुरु नानक देव जी ते श्री गुरु नानक देव जी दे समर्थ ते आखंड शब्द राही सर्व व्यापक निरंकारी झलक दी सोझी राही जीवन मनोरथ दी सहज पात्र बन गई। इस गाथा तो सानू किधरे परमार्थ दी सोझी सुझ जाए ता साडा जीवन भी प्यारे दे प्यारे राही मंजिल मुकीमय हो जाए। इस आशे नूं मुख रख के स्रोता जगत नाल सांझ पाउण दा निमाणा यतन कीता जा रहा है। सन्मान योग गुरु रूप साध संगत जीओ, सिमर फतेह प्रवान करनी, वाहिगुरु जी का खालसा वाहिगुरु जी की फतेह। प्यारे दा प्यारा ए प्रसंग इउं लिखिया गया है कि मानो एक मुसाफर अपनी जबानी एक हो बीते साल दा नक्शा अपने सुपने विच वेखदा है ते उस सुपने नूं वर्णन कर रहा है। बरखा मोले तार लै पई उजाड़ चार चफेरे, गिर ना जावा कपड़े भिज गए, खड़िया भी भिज गया, हुण पाला भी आ गया, हेठों पैर तिलकण उत्तों कणियां वजण, चफेरों पौन शरीर दी गर्मी उड़ाई जावे। हे वाहिगुरु, ਇਸ ਵੇਲੇ ਕੀ ਹੋਵੇ। ਦਿਲ ਨੇ ਬਥੇਰਾ ਤਾਂਘਿਆ, ਅੱਖਾਂ ਨੇ ਆਪਾ ਪਾੜ ਕੇ ਵੀ ਚੁਫੇਰੇ ਦੂਰ ਤੱਕ ਨਜ਼ਰ ਦੌੜਾਈ, ਪਰ ਕੋਈ ਠਾਹਰ ਨਜ਼ਰ ਨਾ ਆਈ। ਠਾਹਰ ਬਿਨਾਂ ਠਹਿਰਨਾ ਅਫਲ ਸੀ, ਤੇ ਤੁਰੇ ਜਾਣਾ ਕਦਮ ਕਦਮ ਤੇ ਖੇਚਲ ਨੂੰ ਵਧਾਈ ਜਾਂਦਾ ਸੀ। ਤੁਰੇ ਜਾਣ ਵਿੱਚ ਠਹਿਰਨ ਨਾਲੋਂ ਇੱਕ ਸੋਭਤਾ ਸੀ ਕਿ ਸਰੀਰ ਦੀ ਨਿੱਗ ਜਿੰਨੀ ਕੁ ਉੱਡਦੀ ਸੀ ਉਨੀ ਕੁ ਅੰਦਰੋਂ ਹੋਰ ਪੈਦਾ ਹੁੰਦੀ ਜਾਂਦੀ ਸੀ, ਤੇ ਕੁਛ ਜ਼ਿੰਦਗੀ ਦੀ ਟੋਰ ਤੁਰੀ ਰਹਿਣ ਦੀ ਆਸ ਹੋ ਸਕਦੀ ਸੀ। ਪਰੰਤੂ ਹੱਡਾਂ ਵਿੱਚ ਥਕਾਨ ਪ੍ਰਤੀਤ ਦੇਣ ਲੱਗ ਪਿਆ, ਜੋ ਟੁਰੇਨ ਨੂੰ ਵੀ ਭਾਰੂ ਕਰੀ ਜਾਂਦਾ ਸੀ। ਇਸ ਤਰ੍ਹਾਂ ਦੇ ਕਸ਼ਟ ਚਾਗਦਿਆਂ ਇੱਕ ਬੁਰਜੀ ਜਿਹੀ ਨਜ਼ਰ ਪਈ। ਦਿਲ ਨੇ ਚਾਹਿਆ ਕਿ ਇਹ ਕਿਤੇ ਨਿੱਗਰ ਬੁਰਜੀ ਨਾ ਹੋਵੇ, ਸਾਈਂ ਕਰੇ ਜੇ ਕੋਈ ਮੰਦਰ, ਸਮਾਧ ਜਾਂ ਮਕਬਰਾ ਹੋਵੇ ਜੋ ਮੈਨੂੰ ਇਸ ਔਖ ਤੋਂ ਛੁਟਕਾਰਾ ਮਿਲੇ। ਅੱਖਾਂ ਨੇ ਸੇਧ ਬੱਧੀ, ਪੈਰਾਂ ਨੇ ਹੀਲਾ ਕੀਤਾ, ਮਨ ਨੇ ਸੁੱਖਾਂ ਸੁੱਖੀਆਂ, ਉਹ ਗੁੰਬਦ ਆ ਗਿਆ। ਭਾਗ ਚੰਗੇ ਸਨ, ਉਹ ਨਿੱਗਰ ਬੁਰਜੀ ਨਾ ਨਿਕਲੀ। ਇੱਕ ਬੂਹਾ ਸੀ ਜਿਸ ਨੂੰ ਚੂਥੀ ਤਖਤਾ ਨਹੀਂ ਸੀ, ਪਰ ਅੰਦਰ ਬੈਠਣ ਤੇ ਗੋਡੇ ਜੋੜ ਲੇਟਣ ਜੋਗੀ ਥਾਂ ਸੀ। ਪਹਿਲੇ ਤਾਂ ਕਦਮ ਧਰਦਿਆਂ ਕਿਸੇ ਬੀਤ ਚੁੱਕੇ ਸਮੇਂ ਦੇ ਕਿਸੇ ਭਲੇ ਪੁਰਖ ਦੀ ਵਿਭੂਤੀ ਦੇ ਆਰਾਮ ਸਥਾਨ ਹੋਣ ਦੇ ਅਦਬ ਨੇ ਮਨੇ ਕੀਤਾ ਕਿ ਕਦਮ ਸੰਭਾਲ ਕੇ ਰੱਖ, ਪਰ ਫੇਰ ਉਸੇ ਭਲਿਆਈ ਦੇ ਖਿਆਲ ਨੇ ਆਖਿਆ ਕਿ ਜਿਉਂਦਿਆਂ ਜਿਹੜੇ ਸੁੱਖ ਦੇ ਕੇ ਭਲੇ ਅਖਵਾਏ, ਉਹ ਮਰ ਕੇ ਆਪਣੇ ਦੁਆਰੇ ਆਏ ਅਤਿਥੀ ਦੇ ਦੁੱਖ ਦੂਰ ਕਰਨੋਂ ਕਦ ਪਰੇ ਹਟਣਾ ਪਸੰਦ ਕਰਨਗੇ। ਇਹ ਵਿਚਾਰ ਕਿ ਮੈਂ ਵਧਵੇਂ ਛੱਜੇ ਹੇਠ ਆ ਖਲੋਤਾ, ਜੁੱਤੀ ਲਾਹੀ, ਕੱਪੜੇ ਉਤਾਰ ਕੇ ਰੱਖੇ, ਖੜੀਆ ਖੋਲਿਆ, ਬਾਹਰਲਾ ਹਿੱਸਾ ਭਿੱਜ ਚੁੱਕਾ ਸੀ, ਪਰ ਅੰਦਰੋਂ ਇੱਕ ਚਾਦਰ, ਕਸ਼ਹਿਰਾ, ਕੁੜਤਾ ਤੇ ਦੁਪੱਟਾ ਕੁਝ ਸੁੱਕੇ ਨਿਕਲ ਆਏ। ਪਿੰਡਾਂ ਪੂੰਝ ਕੇ ਇਹ ਟੱਲੇ ਲਾ ਲਏ ਤੇ ਉਸ ਨਿੱਕੇ ਜਿਹੇ ਅੰਦਰ ਜਾ ਡੇਰਾ ਲਾਇਆ। ਨਿੱਘ ਆ ਗਈ, ਸਰੀਰ ਨੂੰ ਕੁਝ ਸੁੱਖ ਹੋ ਗਿਆ। ਪਾਲੇ ਤੇ ਪੈਂਡੇ ਵੱਲੋਂ ਜਾਂ ਧਿਆਨ ਮੁੜਿਆ ਤਾਂ ਆਪਣੇ ਸੁੱਖ ਵੱਲ ਆ ਗਿਆ, ਸੁੱਖ ਵੱਲੋਂ ਸੁੱਖ ਦੇ ਕਾਰਨ ਵੱਲ ਜਾ ਪਿਆ। ਆਹ, ਜੇ ਥਾਂ ਨਾ ਲੱਜਦਾ ਤਾਂ ਰੱਬ ਜਾਣੇ ਮੇਰਾ ਕੀ ਹਾਲ ਹੁੰਦਾ। ਕਿਸੇ ਸੁਭਾਗੇ ਹੱਥਾਂ ਨੇ ਇਹ ਥਾਂ ਬਣਾਇਆ ਹੋ, ਕੀ ਜਾਣੀਏ, ਮੇਰੀ ਹੀ ਜਾਨ ਦੀ ਰੱਖਿਆ ਕਰਨ ਲਈ ਕਿਸੇ ਨੇ ਬੀਤ ਗਏ ਸਮੇਂ ਇਹ ਮਸਾਲਾ ਇਕੱਠਾ ਕਰਾਇਆ ਹੋ। ਹੁਣ ਸੋਚ ਫੁਰੀ, ਇਹ ਗੁਰਦੁਆਰਾ ਵੀ ਨਹੀਂ, ਮੰਦਰ ਵੀ ਨਹੀਂ, ਸਮਾਧ ਵੀ ਨਹੀਂ ਜਾਪਦੀ, ਹੈ ਤਾਂ ਕੀ ਹੈ। ਫਿਰ ਮਨ ਨੇ ਕਿਹਾ, ਬੂਟੇ ਗਿਣ ਨਾਲ ਕੀ ਕੰਮ ਹੈ, ਅੰਬ ਛਕਣੇ ਚਾਹੀਏ, ਸੁੱਖ ਮਿਲ ਗਿਆ ਤੇ ਸਾਈਂ ਨੇ ਦਿੱਤਾ ਹੈ, ਸ਼ੁਕਰ ਕਰ, ਜਿੰਨੀ ਕੁ ਥਾਂ ਆਗਿਆ ਦੇਵੇ ਉਹਨਾਂ ਕੁ ਨਿਸਲ ਹੋ ਜਾ। ਜਾਂ ਨਿਸਲ ਹੋਇਆ ਤਾਂ ਥੋੜੇ ਹੀ ਚਿਰ ਵਿੱਚ ਚੂਨੇ ਗੱਚ ਕੰਧਾਂ ਤੇ ਡਾਟ ਵਾਲੀ ਛੱਤ ਦੀ ਸਫੈਦੀ ਉੱਤੇ ਫਿਰਦੀ ਫਿਰਦੀ ਨਜ਼ਰ ਭਰੈਰੀ ਹੋ ਕੇ ਅੱਖਾਂ ਵਿੱਚ ਮੁੜੀ ਤੇ ਪੁਤਲੀਆਂ ਥਾਣੀ ਥੱਲੇ ਲੈ ਕੇ ਮੈਨੂੰ ਨੀਂਦ ਵਿੱਚ ਸਵਾਲ ਗਈ। ਜਦ ਮੈਂ ਸੌਂ ਗਿਆ ਤਾਂ ਉਸ ਥਾਂ ਵਿੱਚ ਚਾਨਣ ਹੋ ਗਿਆ ਅਤੇ ਉਸੇ ਚਾਨਣੇ ਵਿੱਚ ਕੁਛ ਸੂਰਤ ਦਾ ਭੁਲਾਵਾ ਪੈਣ ਲੱਗ ਪਿਆ, ਪਰ ਮਗਰੋਂ ਇੱਕ ਨੰਗੀ ਨੁਹਾਰ ਚਿੱਟੇ ਰੰਗ ਦੀ ਸਡੌਲ ਡੀਲ ਦੀ ਇਸਤਰੀ ਨਜ਼ਰ ਪਈ, ਜਿਸ ਦੇ ਚਿਹਰੇ ਤੇ ਸੁੱਖ ਦੀ ਚਮਕ ਤੇ ਸ਼ਾਂਤੀ ਦੀ ਦਮਕ ਸੀ। ਅੱਖਾਂ ਸਾਫ, ਉੱਚੀਆਂ ਤੇ ਪਿਆਰ ਨਾਲ ਭਰੀਆਂ ਸਨ। ਮੈਨੂੰ ਆਖਣ ਲੱਗੀ, ਹੇ ਸੁੱਖਾਂ ਦੇ ਪਿਆਰੇ, ਕੁੱਠਿਆਂ ਦੇ ਸਥਾਨ ਵਿੱਚ ਬੇਅਦਬੀ ਨਾਲ ਕਿਉਂ ਪਿਆ ਹੈ। ਜਿਸ ਸਾਈ ਨੇ ਤੈਨੂੰ ਇਸ ਥਾਂ ਦੱਸਿਆ ਸੀ, ਉਸ ਦਾ ਨਿੱਤ ਕਰਨ ਵਾਲਾ ਕੀਰਤਨ ਵੀ ਨਹੀਂ ਕੀਤਾ ਹੈ ਤੇ ਸੌਣਦੀ ਪੈ ਗਈ ਆ। ਸ਼ੁਕਰ ਤੋਂ ਬਿਨਾ ਬੰਦਾ ਬੰਦਾ ਨਹੀਂ, ਬੰਦਾ ਮੰਦਾ ਹੈ। ਅੱਜ ਦੇ ਖੋਦ ਤੇ ਖੇਦ ਵਿੱਚ, ਸੁੱਖ ਦੀ ਚਾਹ ਤੇ ਨਿਰਾਸ਼ਾ ਵਿੱਚ ਸੁੱਖ ਦੀ ਪ੍ਰਾਪਤੀ ਨੇ ਸੁੱਖ ਮਾਨਣ ਵੱਲ ਇੰਨਾ ਖਿੱਚ ਲਿਆ ਕਿ ਤੈਨੂੰ ਰਹਿਰਾਸ ਪੜਨੀ ਵੀ ਭੁੱਲ ਗਈ ਤੇ ਸੁਹਿਲਾ ਵੀ ਯਾਦ ਨਾ ਰਿਹਾ। ਪ੍ਰੇਮ ਦੇ ਰਸਤੇ ਵਿੱਚ ਇਸ ਤਰ੍ਹਾਂ ਬੇਅਦਬ ਸੌਂ ਜਾਣਾ ਤੇ ਫਿਰ ਇਲਾਹੀ ਭੇਤਾਂ ਦੇ ਪਰਦੇ ਪਾੜਨ ਦੇ ਸੰਕਲਪ ਲੈ ਕੇ ਸੌਂ ਜਾਣਾ, ਰੱਬ ਜੀ ਨਾਲ ਪਿਆਰ ਹੈ ਕਿ ਆਪਣੀ ਅਕਲ ਨੂੰ ਵਾਕਫੀ ਨਾਲ ਮਾਲਾਮਾਲ ਕਰਨੇ ਦਾ ਲੱਭ ਹੈ। ਫਰੀਦਾ ਜਾਂ ਲੱਭ ਤਾਂ ਨਿਹ ਕਿਆ, ਲੱਭ ਤਾਂ ਕੂੜਾ ਨਿਹ। ਮੈਂ ਕਿਹਾ ਜੀ ਸੱਚ ਹੈ, ਮੇਰਾ ਪ੍ਰੇਮ ਐਸਾ ਹੀ ਹੈ, ਪ੍ਰੇਮ ਨਹੀਂ ਲੱਭ ਹੈ। ਪਰ ਹੁਣ ਮਾਲਕ ਨੂੰ ਬਿਰਧ ਦੀ ਲਾਜ ਹੈ, ਜਿਸ ਦੇ ਸਦਾਉਂਦੇ ਹਾਂ ਜੇ ਕੁਝ ਆਸ ਹੋ ਸਕਦੀ ਹੈ ਤਾਂ ਇਸੇ ਵਿੱਚ। ਇਹ ਕਹਿੰਦਿਆਂ ਮੈਨੂੰ ਪਛਤਾਵੇ ਤੇ ਵੈਰਾਗ ਨੇ ਖਿੱਚ ਲਿਆ, ਪਰ ਆਪਣੇ ਸੱਚੀ ਮੁੱਚੀ ਨਕਾਰੇ ਹੋਣ ਦਾ ਨਕਸ਼ਾ ਅੱਖਾਂ ਅੱਗੇ ਆ ਖਲੋਤਾ। ਮੈਂ ਇਸੇ ਹਾਲ ਵਿੱਚ ਸਾਂ ਕਿ ਆਕਾਸ਼ ਵਿੱਚੋਂ ਧੁੰਨ ਉੱਠੀ, ਅਰਸੋਦਰ ਦੀ ਚੌਂਕੀ ਲੱਗ ਪਈ ਮਲੂਮ ਹੋਈ। ਕਾਨੂੰ ਕਦੇ ਐਸੀ ਸੁਰੀਲੀ ਮਿੱਠੀ ਪਿਆਰੀ ਤੇ ਰਸ ਭਰੀ ਸੁਰ ਵਿੱਚ ਇਹ ਚੌਂਕੀ ਸੁਣੀ ਸੀ। ਚੌਂਕੀ ਦਾ ਭੋਗ ਪੈ ਕੇ ਉਸੇ ਤਰ੍ਹਾਂ ਦੀ ਪਿਆਰੀ ਸੁਰ ਵਿੱਚ ਰਹਿਰਾਸ ਦਾ ਪਾਠ ਤੇ ਆਰਤੀ ਦਾ ਉਚਾਰਨ ਸੁਣਿਆ। ਕੌਣ ਕਰਦੇ ਸਨ, ਉਹ ਕਿੱਥੇ ਬੈਠੇ ਸਨ, ਇਹ ਨਹੀਂ ਦਿਸਦਾ ਸੀ। ਇਉਂ ਹੀ ਲੱਗਦਾ ਸੀ ਕਿ ਪਾਉਣ ਨੂੰ ਜੀਭ ਲੱਗ ਗਈ ਹੈ। ਪਲ ਮਗਰੋਂ ਉਹ ਚਾਨਣੇ ਵਾਲੀ ਸੂਰਤ ਫੇਰ ਨਜ਼ਰ ਆਈ। ਮੈਂ ਆਖਿਆ ਕਿ ਮੈਂ ਪੁੱਛ ਸਕਦਾ ਹਾਂ ਕਿ ਇਹ ਉਜਾੜ ਵਿੱਚ ਮੰਦਰ ਕੈਸਾ ਹੈ? ਤਦ ਉਸ ਭਾਗ ਭਰੀ ਨੇ ਕਿਹਾ, ਭਲੇ ਪੁਰਖਾ, ਇਹ ਬੁੱਧ ਮਤ ਦੇ ਸਾਧੂਆਂ ਦੇ ਸਮੇਂ ਦਾ ਇੱਕ ਮੱਠ ਹੈ, ਜਿੱਥੇ ਉਹਨਾਂ ਦੇ ਮਤ ਦਾ ਇੱਕ ਤੱਤ ਖਿਊ ਸਾਧੂ ਬੈਠ ਕੇ ਤਪ ਕਰਿਆ ਕਰਦਾ ਸੀ। ਤੰਗ ਇਸੇ ਵਾਸਤੇ ਹੈ ਕਿ ਉਹ ਕਦੇ ਗਾਫਲ ਹੋ ਕੇ ਸੌ ਨਾ ਸਕੇ। ਸਦੀਆਂ ਬੱਧੀ ਇਸ ਨਿੱਕੇ ਜਿਹੇ ਥਾਂ ਵਿੱਚ ਕਈ ਵੱਡੀਆਂ ਜਿੰਦਾਂ ਆਪਣੇ ਸਰਕਸ਼ ਮਨਾਂ ਨੂੰ ਸੋਧਣ ਲਈ ਨਿਵਾਸ ਕਰ ਗਈਆਂ ਹਨ। ਸਮੇਂ ਪਲਟ ਗਏ, ਉਹ ਬੁੱਧ ਦੀ ਸਫਾ ਵਲੇਟੀ ਗਈ। ਜਿਸ ਦੇਸ਼ ਨੇ ਉਸ ਨੂੰ ਜਨਮ ਦਿੱਤਾ ਸੀ, ਉਸਨੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ ਉਹ ਬੂਟਾ ਪਰਦੇਸ਼ ਵਿੱਚ ਪ੍ਰਫੁੱਲਿਆ। ਇਸ ਤਰ੍ਹਾਂ ਦੇ ਉਹਨਾਂ ਦੇ ਅਸਥਾਨ ਕੁਝ ਸਮੇਂ ਨੇ ਘੇਰ ਦਿੱਤੇ, ਕੁਛ ਮੁਸਲਮਾਨ ਹੱਲੇ ਕਰਨ ਵਾਲਿਆਂ ਨੇ ਖੇਰੂ ਖੇਰੂ ਕਰ ਦਿੱਤੇ। ਇਹ ਥਾਂ ਵੀ ਖੰਡਰਾਂ ਦੇ ਸਰੂਪ ਵਿੱਚ ਪਲਟ ਰਹੀ ਸੀ ਕਿ ਕੁਦਰਤ ਨੇ ਇਸ ਨੂੰ ਮੁਰੰਮਤ ਦੇ ਹੱਥ ਲਵਾ ਕੇ ਫੇਰ ਬਣਵਾ ਦਿੱਤਾ। ਇਸੇ ਦੇ ਢੇਰ ਵਿੱਚ ਕਲਸ ਗੁੰਬਦ ਦੇ ਇੱਟਾਂ ਪੱਥਰ ਮਿਲ ਗਏ ਤੇ ਉਹ ਡਿੱਗੇ ਹੋਏ ਮਸਾਲੇ ਕੁਝ ਨਵੇਂ ਲੈ ਕੇ ਫੇਰ ਆਪਣੇ ਥਾਂ ਤੇ ਖੜੇ ਹੋਏ, ਇਸ ਨੂੰ ਮੁੜ ਜਾਣ ਪਾ ਗਏ। ਬਸ ਹੁਣ ਇਹ ਸਾਰੀ ਗੱਲ ਜਾਣ ਕੇ ਤੇਰੇ ਮਨ ਦੀ ਹੈਰਾਨੀ ਠੰਡੀ ਹੋ ਗਈ ਹੈ, ਜਾਂ ਮਨੁੱਖ ਦੇ ਸੁਭਾਅ ਵਾਂਗ ਇੱਕ ਜਿੱਤ ਦੇ ਬਾਅਦ ਹੋਰ ਬਖੇੜੇ ਵਿੱਚ ਪੈ ਕੇ ਨਵੀਂ ਜਿੱਤ ਦੇ ਯਤਨ ਵਿੱਚ ਲੱਗਣ ਵਾਂਗੂ ਹੋਰ ਹੈਰਾਨੀ ਵਿੱਚ ਜਾ ਪਈ ਹੈ? ਮੈਂ ਕਿਹਾ, ਸੱਚ ਤਾਂ ਇਹੋ ਹੈ ਕਿ ਹੁਣ ਮੇਰਾ ਜੀਓ ਇਹ ਚਾਹੁੰਦਾ ਹੈ ਕਿ ਇਹ ਵੀ ਜਾਣਾਂ ਕਿ ਇਸ ਡਿੱਗੇ ਪਏ ਨੂੰ ਕਿਸ ਸਮਰਾਧ ਨਾਲ ਕਿਸੇ ਸੰਸਾਰੀ ਹੱਥ ਨੇ ਫੇਰ ਉਠਾਇਆ, ਔਰ ਉਸ ਵਿੱਚ ਆਪ ਦਾ ਕੀ ਹਿੱਸਾ ਹੈ। ਹੱਸ ਕੇ ਪਰ ਪਿਆਰ ਨਾਲ ਉਸ ਪਰੀ ਤੋਂ ਵੀ ਪਿਆਰੀ ਸੂਰਤ ਨੇ ਕਿਹਾ, ਹੇ ਰਾਹੀ, ਆਦਮੀ ਜਾਣਨ ਲਈ ਤਾਂ ਬਹੁਤ ਉਤਾਵਲਾ ਹੈ, ਪ੍ਰਕਾਸ਼ ਕਦੇ ਜਿੰਨਾ ਕੁ ਜਾਣ ਲੈਂਦਾ ਹੈ ਓਨੀ ਕੁ ਕਮਾਈ ਵੀ ਕਰੇ। ਹਾਂ, ਹਰ ਗੱਲ ਨੂੰ ਜਾਣ ਜਾਣ ਕੇ ਅਕਲ ਦੇ ਮੰਦਰ ਕੋਠੇ ਸਾਰੇ ਭਰ ਘੱਤਦਾ ਹੈ, ਪਰ ਉਸ ਜਾਣਨ ਨਾਲ ਇਹ ਕੰਮ ਨਹੀਂ ਕਰਦਾ ਕਿ ਜੋ ਕੁਛ ਜਾਣਿਆ ਹੈ ਸੋ ਕੁਛ ਕਰੇ ਵੀ। ਤਾਂ ਜੋ ਸੋਇਓ ਕੁਛ ਹੋ ਜਾਵੇ। ਫਿਰ ਅੰਦਰਲਾ ਜਾਣਨ ਹਾਰ ਜਾਣ ਜਾਵੇ ਕਿ ਆਪਣੇ ਜਾਣਨ ਔਰ ਜਾਣੀ ਹੋਈ ਤੇ ਜਾਣਨ ਗੋਚਰੀ ਦਾ ਮੈਂ ਤਾਂ ਜਾਣਨ ਵਾਲਾ ਹਾਂ ਔਰ ਐਂ ਅਸੰਗ ਹਾਂ, ਅਸੰਗ ਹੋ ਕੇ ਸੁਤੰਤਰ ਹਾਂ ਤੇ ਸੁਤੰਤਰ ਹੋਣ ਕਰਕੇ ਖੁਸ਼ ਹਾਂ। ਹੇ ਰਾਹੀ, ਹੇ ਪ੍ਰਾਹੁਣੇ, ਤੇਰੇ ਆਦਰ ਖਾਤਰ ਮੈਂ ਤੈਨੂੰ ਵਿਥਿਆ ਸੁਣਾਉਂਦੀ ਹਾਂ, ਸੁਣੀ ਤੇ ਸਮਝੀ। ਇਹ ਰਾਮ ਕਹਾਣੀ ਲੰਬੀ ਹੈ, ਤੇਰਾ ਤਾਂ ਡੂੰਘੀ ਹੈ। ਜੇ ਹਰਿਆਣੀ ਨਾਲ ਸੁਣੇਗਾ ਤਾਂ ਕੁਛ ਨਾ ਜਾਣੇਗਾ, ਪਰ ਜੇ ਪ੍ਰੀਤ ਨਾਲ ਧਿਆਨ ਜੋੜ ਕੇ ਸੁਣੇਗਾ ਤਾਂ ਸਮਝੇਗਾ ਕਿ ਇਸ ਟਿਕਾਣੇ ਕੀ ਬੀਤੀ ਸੀ ਤੇ ਤੂੰ ਉਸ ਤੋਂ ਕੀ ਲਾਭ ਲੈ ਸਕਦਾ ਹੈ। ਇਸ ਨਾਲ ਮੇਰੀ ਵਿਥਿਆ ਜੁੜੀ ਹੈ, ਸੋ ਮੈਂ ਆਪਣੇ ਹਾਲ ਤੋਂ ਮੁੱਢ ਕਰਦੀ ਹਾਂ। ਮੇਰਾ ਸਰੀਰ ਰਾਜਸੀ ਘਰ ਵਿੱਚ ਜੰਮਿਆ, ਮੇਰਾ ਪਿਤਾ ਇਸ ਤਪੇ ਦਾ ਮਾਲਕ ਸੀ ਅਤੇ ਆਪਣੇ ਜ਼ੋਰ ਤੇ ਬਲ ਨਾਲ ਉਧਾਲੇ ਦੇ ਸਾਰੇ ਤਪੇ ਤੇ ਹੁਕਮ ਕਰਦਾ ਸੀ। ਲਾਗੇ ਲਾਗੇ ਦੇ ਲੋਕ ਤੇ ਹੋਰ ਕੁਲਾਂ ਦੇ ਸਿਰ ਕੱਢਾਂ ਵਿੱਚ ਸਦਾ ਫਤਿਹ ਪਾਉਣ ਕਰਕੇ ਰਾਠ ਕਹਾਉਂਦਾ ਸੀ। ਮੇਰਾ ਸਰੀਰ ਉਸ ਦੇ ਘਰ ਬਹੁਤ ਸਿੱਖਾਂ ਦੇ ਮਗਰੋਂ ਆਉਣ ਕਰਕੇ ਸਾਰੇ ਪਰਿਵਾਰ ਵੱਲੋਂ ਪਿਆਰ ਨਾਲ ਦੁਲਾਰਿਆ ਜਾਂਦਾ ਸੀ। ਸਮੇਂ ਵਿੱਚ ਤਾਂ ਕੁਛ ਡਰ ਕਰਕੇ, ਕੁਛ ਰੀਸ ਕਰਕੇ ਤੇ ਕੁਛ ਵਡਿਆਈ ਕਰਕੇ ਪਰਦਾ ਪਰਵਿਰਤ ਹੋ ਗਿਆ ਸੀ, ਪਰ ਪਿਤਾ ਦੇ ਪੁਜਬਲ ਦੇ ਤਾਣ ਮੈਂ ਨਿਰਭੈ ਸਾਂ ਤੇ ਆਪਣੀ ਪੁਰਾਣੀ ਕੁਲਾਰੀਤ ਮੁਜਬ ਸੁਤੰਤਰ ਸਾਂ। ਘੋੜਿਆਂ ਤੇ ਚੜ੍ਹੀ ਇਹਨਾਂ ਜੰਗਲਾਂ ਵਿੱਚ ਖੁਸ਼ ਫਿਰਦੀ ਸਾਂ, ਸ਼ਿਕਾਰ ਵੀ ਖੇਡਦੀ ਸਾਂ, ਨਿਸ਼ਾਨੇ ਫੁੰਡਦੀ ਤੇ ਨੇਜੇ ਵੀ ਪਰਾਉਂਦੀ ਸਾਂ। ਖੂੰਡੀ ਦੀ ਖੇਡ ਤੇ ਖਿੱਦੋ ਪੱਟੀ ਸਖੀਆਂ ਦੇ ਝੁੰਡ ਬਣਾ ਕੇ ਖੇਡਿਆ ਕਰਦੀ ਸਾਂ। ਗੱਲ ਕੀ, ਮੇਰੇ ਲਈ ਸੰਸਾਰ ਸੁੱਖਾਂ ਤੇ ਮੌਜਾਂ ਦਾ ਇੱਕ ਅਖਾੜਾ ਸੀ। ਸਵੇਰ ਤੋਂ ਰਾਤ ਤੱਕ ਹੱਸਣਾ, ਖੇਡਣਾ, ਖਾਣਾ, ਦਾਤਾਂ ਦੇਣੀਆਂ, ਛੇੜਨਾ, ਮੌਜਾਂ ਵਿੱਚ ਮੱਤੇ ਦੌੜਨਾ, ਸੁੱਖਾਂ ਨਾਲ ਬੈਠਣਾ, ਜੌਕੀ ਸੌਣਾ, ਕੋਈ ਐਸਾ ਨਹੀਂ ਸੀ ਜੋ ਮੇਰੇ ਸੁੱਖ ਵਿੱਚ ਬੁਰਾ ਮੰਨਦਾ, ਜਾਂ ਜੇ ਮੰਨਦਾ ਤਾਂ ਕੁਝ ਬਿਰਕ ਸਕਦਾ। ਮਾਂ ਦੀ ਮੈਂ ਲਾਡਲੀ ਸਾਂ ਤੇ ਮਾਂ ਮੇਰੀ ਮੇਰੇ ਪਿਤਾ ਦੀ ਅਤ ਪਿਆਰੀ ਵਹੁਟੀ ਸੀ। ਇਸ ਕਰਕੇ ਪਿਤਾ ਨੂੰ ਮੈਂ ਵਧੀਕ ਦੁਲਾਰੀ ਸਾਂ। ਮਾਤਾ ਪਿਤਾ ਦੀ ਇੱਕੋ ਇੱਕ ਬੱਚੀ ਹੋਣ ਕਰਕੇ ਤੱਪੇ ਭਰ ਵਿੱਚ ਮੇਰੇ ਵਰਗਾ ਕੌਣ ਸੀ। ਪਰਜਾ ਭਰ ਮੈਂ ਵੱਡੀ ਸਾਂ ਤੇ ਮੇਰੇ ਵੱਡੇ ਮੇਰੇ ਪਿਆਰ ਦੇ ਕਾਰਨ ਮੇਰੇ ਸਿਰ ਤੇ ਪੈ ਦਾ ਕੁੰਡਾ ਨਹੀਂ ਧਰ ਸਕਦੇ ਸੀ। ਇਹਨਾਂ ਰੰਗਾਂ ਤੇ ਮੌਜਾਂ ਵਿੱਚ 18 ਹੁਨਾਲ ਤੇ 18 ਸਿਆਲ ਬੀਤ ਗਏ। ਨਾ ਪੁੰਨ ਤੇ ਨਾ ਪਾਪ ਦੀ ਮੈਨੂੰ ਸਾਰ ਪਈ, ਨਾ ਇਸਤਰੀ ਤੇ ਆਦਮੀ ਦਾ ਡੂੰਘਾ ਫਰਕ ਮੇਰੇ ਆਤਮਾ ਤੇ ਪਿਆ। ਮੇਰੇ ਜਾਣੇ ਦੁਨੀਆ ਸੁੱਖਾਂ ਖੇਲਾਂ ਦਾ ਥਾਂ ਸੀ, ਔਰ ਜੋ ਕੁਝ ਦਿਸਦਾ ਸੀ ਸਭ ਮੇਰੇ ਆਰਾਮ ਲਈ ਬਣਿਆ ਦਿਸਦਾ ਸੀ। ਮੈਂ ਸਾਰਾ ਦਿਨ ਹੱਸਦੀ, ਹਰੇਕ ਸਖੀ ਨਾਲ ਚੋਲ ਕਰਦੀ ਤੇ ਇਸ ਤਰ੍ਹਾਂ ਫਿਰਦੀ ਸਾਂ ਕਿ ਜਿਸ ਤਰ੍ਹਾਂ ਬਣਾਂ ਵਿੱਚ ਹਰਨੋਟੇ ਚੌਂਕੜੀਆਂ ਭਰਦੇ ਹਨ। ਜਦੋਂ ਮੈਂ ਰਾਤ ਨੂੰ ਘਰ ਆਈ ਤਾਂ ਮਾਂ ਦੀ ਗੋਦ ਵਿੱਚ ਬੈਠੀ ਤੇ ਕੂਕੀ, ਅੰਮੀਏ ਟੁੱਕ ਖੁਆਲ। ਉਸਨੇ ਘੁੱਟ ਕੇ ਛਾਤੀ ਨਾਲ ਲਾਉਣਾ ਤੇ ਨਿਆਣਿਆਂ ਵਾਂਗ ਆਪ ਗ੍ਰਾਹੀਆਂ ਮੇਰੇ ਮੂੰਹ ਦੇ ਦੇ ਕੇ ਰੋਟੀ ਖਵਾਉਣੀ। ਉੱਥੋਂ ਉੱਠੀ, ਦੁੱਧ ਦਾ ਛੰਨਾ ਪੀਤਾ ਤੇ ਚਣਿਓਟੀ ਪਲੰਗ ਤੇ ਧੜੰਮ ਛਾਲ ਮਾਰੀ, ਸਰਹਾਣੇ ਤੇ ਸਿਰ ਰੱਖਿਆ ਤੇ ਸੌਂ ਗਈ। ਰਾਤ ਭਰ ਪਾਸਾ ਨਹੀਂ ਕਦੇ ਲਿਆ, ਕਦੇ ਸੁਪਨਾ ਨਹੀਂ ਡਿੱਠਾ। ਸੂਰਜ ਨੂੰ ਮੈਂ ਕਦੇ ਆਪਣੇ ਤੋਂ ਪਿੱਛੇ ਨਹੀਂ ਜਾਗਣ ਦਿੱਤਾ। ਚੀਤਾਂ ਵਿੱਚੋਂ ਧੁੱਪ ਅੰਦਰ ਆਈ ਤਾਂ ਮੈਂ ਜਾਗੀ, ਜਾਗੀ ਤਾਂ ਛਾਲ ਮਾਰ ਕੇ ਉੱਠੀ, ਝੱਟ ਲੀੜੇ ਪਾਏ ਤੇ ਬਾਹਰ ਘੋੜੇ ਸਖੀਆਂ ਦਾ ਸਮਾਜ ਨਾਲ ਲਿਆ ਤੇ ਜੂਹਾਂ ਬਣਾਂ ਨੂੰ ਉੱਡ ਗਈ। ਬਣਾਂ ਵਿੱਚ ਹੀ ਇਸ਼ਨਾਨ, ਉੱਥੇ ਹੀ ਖੇਡਾਂ। ਦੁਪਹਿਰੇ ਖਿੜ ਖਿੜ ਹੱਸਦੀ, ਖੁਸ਼ੀ ਦੇ ਖੰਭਾਂ ਤੇ ਉੱਡਦੀ, ਘਰ ਆਈ ਤੇ ਉਸੇ ਤਰ੍ਹਾਂ ਖਾਂਦੀ ਪੀਂਦੀ, ਹੱਸਦੀ ਬੋਲਦੀ ਸੌ ਗਈ। ਲੋਡੇ ਪੈਰ ਪਿਤਾ ਨਾਲ ਪਿਆਰ ਕਰਦੀ, ਉਹਨਾਂ ਦੇ ਸਾਹਮਣੇ ਘੋੜੇ ਤੇ ਚੜ ਕੇ ਫੇਰ ਖੇਡਾਂ ਦੇ ਪਿੜ ਵਿੱਚ ਜਾ ਪਹੁੰਚੀ। ਰਾਤ ਪਈ, ਉਸ ਤਰ੍ਹਾਂ ਕਬੂਤਰ ਵਾਂਗ ਗੁਟਕਦੀ ਘਰ ਆ ਗਈ। ਚਨਾ ਸਾਥੋਂ ਜਰਾ ਵਿਥਤੇ ਸੀ, ਪਰ ਮੇਰਾ ਬੇੜਾ ਉੱਥੇ ਵੀ ਸੀ। ਮੇਰੇ ਪਿਤਾ ਨੂੰ ਲੋਕੀ ਭੂਈ ਨਹੀਂ ਦਾ ਸਾਈਂ ਕਹਿੰਦੇ ਸਨ, ਕਿਉਂਕਿ ਦਰਿਆ ਵਿੱਚ ਵੀ ਕੋਈ ਉਸ ਦੇ ਅੱਗੇ ਹੁੱਤ ਨਹੀਂ ਸੀ ਕਰਦਾ। ਇੱਕ ਦਿਨ ਮੈਂ ਸ਼ਿਕਾਰ ਨੂੰ ਗਈ, ਬਹੁਤ ਦੂਰੋਂ ਜੋ ਮੈਂ ਡਿੱਠਾ ਤਾਂ ਮੈਨੂੰ ਭੁਲਾਵਾ ਪਿਆ ਕਿ ਇੱਕ ਚਿਤਰਾ ਬੈਠਾ ਹੈ। ਸਖੀਆਂ ਨੂੰ ਮੈਂ ਕਿਹਾ, ਤੱਕੋ ਖਾਂ ਕੀ ਹੈ? ਕਿੰਨੀਆਂ ਨੇ ਕਿਹਾ ਚਿਤਰਾ ਹੈ, ਕਿੰਨੀਆਂ ਨੇ ਕਿਹਾ ਐਵੇਂ ਪੱਥਰ ਪਿਆ ਹੈ, ਇੱਕ ਨੇ ਕਿਹਾ ਪਾੜਾ ਨਾਮੋ ਹਰਨ ਹੈ, ਇੱਕ ਨੇ ਕਿਹਾ ਜਰਾ ਅੱਗੇ ਹੋ ਚੱਲੋ ਤੇ ਹੋਰ ਪਛਾਣ ਕਰ ਲਵੋ। ਪਰ ਮੇਰੇ ਸਰੀਰ ਵਿੱਚ ਜੋ ਜ਼ਿੰਦਗੀ ਦੇ ਚਾਹ ਮਲਾਰ ਤੇ ਖੁਸ਼ੀਆਂ ਦੇ ਉਛਾਲਿਆਂ ਨਾਲ ਭਰੇ ਹੁਲਾਰੇ ਅਚਲਵੇਂ ਉੱਠਦੇ ਸਨ, ਉਹ ਇਹਨਾਂ ਗੱਲਾਂ ਦੀ ਕੀ ਪਰਵਾਹ ਕਰਦੇ ਸਨ? ਮੈਂ ਨਿਸ਼ਾਨਾ ਜਮਾ ਕੇ ਤੀਰ ਸੇਧਿਆ। ਜਦ ਮੈਂ ਚਲਾਉਣ ਲੱਗੀ ਤਾਂ ਅੱਜ ਪਹਿਲਾ ਦਿਨ ਸੀ ਕਿ ਮੇਰੇ ਜੀਵ ਵਿੱਚ ਕੁਝ ਹੋਇਆ ਜਿਸ ਨੂੰ ਮੈਂ ਉਦੋਂ ਤਾਂ ਨਹੀਂ ਜਾਣਦੀ ਸਾਂ, ਪਰ ਪਿੱਛੋਂ ਪਤਾ ਲੱਗਾ ਕਿ ਉਹ ਡਰ ਸੀ। ਤੀਰ ਚੱਲ ਗਿਆ ਤੇ ਐਨ ਨਿਸ਼ਾਨੇ ਵਿੱਚ ਬੈਠਾ। ਉਹ ਜੀਵ ਉੱਠਿਆ ਨਹੀਂ, ਨੱਠਾ ਨਹੀਂ, ਉੱਥੇ ਦੋ ਕੁ ਪੁਆਂਟਣੀਆਂ ਲੈ ਕੇ ਬੇਹਿਲ ਹੋ ਗਿਆ। ਜਾਂ ਅਸੀਂ ਭੱਜ ਕੇ ਉੱਥੇ ਪਹੁੰਚੀਆਂ ਤਾਂ ਹਾਏ ਰੱਬਾ, ਮੈਂ ਕੀ ਡਿੱਠਾ ਕਿ ਉਹ ਬਨ ਪਸ਼ੂ ਨਹੀਂ ਸੀ, ਉਹ ਤਾਂ ਇੱਕ ਆਦਮੀ ਸੀ। ਆਦਮੀ ਵੀ ਉਹ ਸੀ ਜਿਸ ਜਿਹੀ ਸੂਰਤ ਮੈਂ ਅੱਗੇ ਕਦੇ ਨਹੀਂ ਸੀ ਡਿੱਠੀ। ਉਹ ਜਵਾਨ ਤਾਂ ਚੰਗਾ ਸੀ, ਜਵਾਨ ਚੰਗੇ ਤੋਂ ਚੰਗੇ ਸਾਡੇ ਦਲ ਵਿੱਚ ਵੀ ਸਨ, ਪਰ ਉਹ ਕੁਝ ਹੋਰ ਵੀ ਸੀ। ਉਹ ਪਤਾ ਨਹੀਂ ਹੋਰ ਕੀ ਸੀ, ਉਹ ਕੁਝ ਐਸਾ ਚੰਗਾ ਚੰਗਾ ਸੀ ਕਿ ਮੈਨੂੰ ਇਉਂ ਜਾਪੇ ਜੋ ਤੀਰ ਮੈਂ ਮਾਰਿਆ ਹੈ ਇਸ ਨੂੰ ਪਰਵਿੰਨੀ ਮੈਂ ਆਪ ਗਈ ਹਾਂ। ਕਦੇ ਪਿਤਾ ਤੇ ਮਾਂ ਐਡੇ ਚੰਗੇ ਨਹੀਂ ਸਨ ਲੱਗੇ, ਕਦੇ ਖੇਡਾਂ ਤੇ ਸ਼ਿਕਾਰ ਐਡੇ ਚੰਗੇ ਨਹੀਂ ਸਨ ਲੱਗੇ, ਨਾ ਹੀ ਕਦੇ ਸਹੇਲੀਆਂ ਇੰਨੀਆਂ ਮਿੱਠੀਆਂ ਲੱਗੀਆਂ ਸਨ ਜਿੱਡਾ ਚੰਗਾ ਉਹ ਲੱਗਾ। ਮੇਰੇ ਵੱਸ ਨਹੀਂ ਰਿਹਾ, ਮੈਂ ਜੋ ਸਭ ਤੋਂ ਉੱਚੀ ਆਪ ਨੂੰ ਜਾਣਦੀ ਸਾਂ, ਬੇਵੱਸ ਹੋ ਕੇ ਉਸ ਦੇ ਅੱਗੇ ਚੁਫਾਲ ਡਿੱਗ ਪਈ। ਹਾਂ, ਮੇਰਾ ਅਚੁੱਕ ਸਿਰ ਝੁੱਕ ਗਿਆ, ਮੇਰੇ ਅਜੁੜੇ ਹੱਥ ਜੁੜ ਗਏ, ਔਰ ਜੋ ਗੱਲ ਮੇਰੇ ਤੇ ਅੱਗੇ ਕਦੇ ਨਾ ਸੀ ਵਰਤੀ ਉਹ ਅੱਜ ਆ ਵਰਤੀ। ਮੇਰੀਆਂ ਅੱਖਾਂ ਵਿੱਚੋਂ ਪਾਣੀ ਦੇ ਟੇਪੇ ਕਿਰਨ ਲੱਗ ਪਏ। ਉਹ ਮੋਹਣੀ ਮੂਰਤ ਦੇ ਸਰੀਰ ਵਿੱਚ ਤੀਰ ਖੁੱਭ ਰਿਹਾ ਸੀ ਤੇ ਉਸ ਤੀਰ ਦੀ ਜੜ ਵਿੱਚੋਂ ਲਹੂ ਦੀ ਧਾਰ ਵਹਿ ਰਹੀ ਸੀ। ਮੈਂ ਰੋਈ, ਕੰਬੀ, ਮੈਂ ਆਪਣੇ ਹੱਥਾਂ ਨਾਲ ਉਸ ਤੀਰ ਨੂੰ ਕੱਢਿਆ ਤੇ ਉਸ ਛੇਕ ਨੂੰ ਜੋ ਮੇਰੇ ਹੀ ਮੂਰਖ ਹੱਥਾਂ ਨੇ ਪਾਇਆ ਸੀ ਬੰਦ ਕਰਨ ਲਈ ਘੁੱਟ ਕੇ ਫੜਿਆ। ਸਖੀਆਂ ਮੇਰੇ ਵਿੱਚ ਇਹ ਰੰਗ ਦੇਖ ਕੇ ਜੋ ਅੱਗੇ ਕਦੇ ਨਹੀਂ ਸਨੇ ਡਿੱਠਾ ਮਾੜੀ ਨੂੰ ਦੌੜੀਆਂ। ਮੈਂ ਇਕੱਲੀ ਰਹਿ ਗਈ। ਉਸ ਸੂਰਤ ਨੂੰ ਇਸ ਹਾਲ ਵਿੱਚ ਦੇਖ ਕੇ ਮੇਰਾ ਕਲੇਜਾ ਵੱਸ ਵਿੱਚ ਨਹੀਂ ਸੀ। ਮੈਨੂੰ ਸਮਝ ਨਹੀਂ ਸੀ ਪੈਂਦੀ, ਪਰ ਮੇਰੇ ਨੈਣਾਂ ਵਿੱਚੋਂ ਪਾਣੀ ਦੀ ਧਾਰ ਨਹੀਂ ਖਲੋਂਦੀ ਸੀ। ਮੈਂ ਚਾਹੁੰਦੀ ਸਾਂ ਜੋ ਇਹ ਇੱਕ ਵੇਰ ਅੱਖਾਂ ਖੋਲ੍ਹੇ, ਪਰ ਮੇਰਾ ਹੀਆ ਨਹੀਂ ਪੈਂਦਾ ਸੀ ਕਿ ਮੈਂ ਉਸ ਨੂੰ ਹਿਲਾਵਾਂ। ਡਰ ਆਵੇ ਜੇ ਮਤਾਂ ਨੀਂਦ ਵਿੱਚ ਹੋਵੇ ਤੇ ਮੇਰੇ ਬੁਲਾਇਆ ਜਾਗ ਉੱਠੇ ਤੇ ਇਸ ਨੂੰ ਫੇਰ ਪੀੜ ਹੋਵੇ। ਇਸ ਵੇਲੇ ਮੇਰਾ ਜੀ ਕਰੇ ਕਿ ਇਸ ਦੀ ਪੀੜ ਮੈਨੂੰ ਆ ਜਾਵੇ, ਇਸ ਦਾ ਲਹੂ ਬੰਦ ਹੋ ਜਾਵੇ ਤੇ ਇਹ ਉੱਠ ਕੇ ਬੈਠ ਜਾਵੇ ਤੇ ਮੇਰੇ ਵੱਲ ਤੱਕੇ ਤੇ ਆਖੇ, ਹੇ ਮੁਟਿਆਰੇ, ਤੇਰੇ ਅਪਰਾਧ ਦੀ ਮੈਂ ਤੈਨੂੰ ਇਹ ਸਜ਼ਾ ਦਿੰਦਾ ਹਾਂ ਕਿ ਸਾਰੀ ਉਮਰ ਲਈ ਤੈਨੂੰ ਆਪਣੀ ਗੋਲੀ ਬਣਾਵਾਂਗਾ। ਮੈਂ ਸੋਚਾਂ ਕਿ ਜੇ ਮੇਰਾ ਪਿਤਾ ਇਹ ਗੱਲ ਨਾ ਮੰਨੇਗਾ ਤਾਂ ਮੈਂ ਉਸ ਨੂੰ ਗਲਵਕੜੀ ਪਾ ਕੇ ਉਸ ਦੀ ਛਾਤੀ ਤੇ ਸਿਰ ਰੱਖ ਕੇ ਰੋ ਰੋ ਕੇ ਮਨਾ ਲਵਾਂਗੀ ਕਿ ਹੇ ਪਿਤਾ ਜੀ, ਮੈਂ ਇਸ ਦੀ ਬਾਂਦੀ ਹੋ ਗਈ। ਮੇਰੇ ਅਪਰਾਧ ਨੇ ਮੈਨੂੰ ਇਸ ਪਾਸ ਵੇਚ ਦਿੱਤਾ ਹੈ। ਤੁਸੀਂ ਜੇ ਰਾਜ ਭਾਗ ਸਮੇਤ ਮੈਨੂੰ ਇਸ ਦੀ ਗੋਲੀ ਬਣਾ ਦਿਓ ਤਾਂ ਵੀ ਮੇਰੀ ਭੁੱਲ ਦਾ ਬਦਲਾ ਨਹੀਂ ਮੁੱਕਦਾ। ਜੇ ਇਹ ਅੰਮੀ ਤੇ ਬਾਪੂ ਨੂੰ ਦੱਸ ਦਿਆਂਗੀ ਕਿ ਇਸ ਦੀ ਕੈਦ ਵਿੱਚ ਖਿੜੀ ਹੋਈ ਖੁਸ਼ੀ ਤੇ ਖੁੱਲਾਂ ਵਾਲੀ ਆਪ ਨੂੰ ਜਾਣਾਂਗੀ। ਇਸ ਵੇਲੇ ਕਲੇਜਾ ਉੱਛਲ ਰਿਹਾ ਸੀ ਤੇ ਮੇਰਾ ਇੱਕ ਹੱਥ ਉਸ ਦੇ ਸਰੀਰ ਤੇ ਇਸ ਤਰ੍ਹਾਂ ਫਿਰਦਾ ਸੀ ਕਿ ਜਿਸ ਤਰ੍ਹਾਂ ਮੈਨੂੰ ਥੱਕੀ ਹੋਈ ਨੂੰ ਮੇਰੀਆਂ ਟਹਿਲਣਾਂ ਪਲੋਸਿਆ ਕਰਦੀਆਂ ਸਨ। ਕਿੰਨਾ ਚਿਰ ਇਉਂ ਲੰਘ ਗਿਆ, ਲਹੂ ਦੀ ਧਾਰ ਵਾਲੀ ਨਾੜ ਮੇਰੇ ਹੱਥ ਨੇ ਨੱਪੀ ਹੋਈ ਸੀ। ਮੇਰਾ ਦੂਸਰਾ ਹੱਥ ਉਸ ਦੇ ਪੈਰਾਂ ਨੂੰ ਘੁੱਟ ਰਿਹਾ ਸੀ ਕਿ ਬੇਵੱਸੇ ਫਿਰ ਮੇਰਾ ਸਿਰ ਉਹਨਾਂ ਦੇ ਪੈਰਾਂ ਤੇ ਜਾ ਪਿਆ। ਔਰ ਮੇਰੇ ਚਨਾਹ ਵਾਂਗੂ ਉੱਛਲ ਰਹੇ ਨੈਣਾਂ ਨੇ ਉਸ ਨੂੰ ਚੰਗੀ ਤਰ੍ਹਾਂ ਧੋਤਾ। ਇਸ ਵੇਲੇ ਉਸਨੇ ਲੰਮਾ ਸਾਹ ਲਿੱਤਾ। ਮੈਂ ਸਿਰ ਚੁੱਕ ਕੇ ਦੇਖਿਆ, ਉਸਨੇ ਅੱਖਾਂ ਖੋਲੀਆਂ ਸਨ। ਅੱਖਾਂ ਨੂੰ ਜਦ ਮੇਰੀਆਂ ਅੱਖਾਂ ਨੇ ਡਿੱਠਾ, ਮੇਰੇ ਸਾਰੇ ਸਰੀਰ ਵਿੱਚ ਚਰਨਾਹਟ ਛਿੜ ਗਈ। ਕਾਹਨੂੰ ਕਦੇ ਮੈਂ ਇਹੋ ਜਿਹੀਆਂ ਅੱਖਾਂ ਵੇਖੀਆਂ ਸਨ। ਮੈਂ ਚਾਹੁੰਦੀ ਸਾਂ ਕਿ ਆਖਾਂ ਕਿ ਹੇ ਸਭ ਤੋਂ ਉੱਚੇ ਮਨੁੱਖ, ਮੈਂ ਅਣਜਾਣ ਤੈਨੂੰ ਵਿੰਨ ਬੈਠੀ ਹਾਂ, ਪਰ ਮੈਂ ਆਪਣਾ ਦੋਸ਼ ਆਪ ਮੰਨਦੀ ਹਾਂ। ਇਹ ਮੇਰਾ ਕਮਾਨ ਹੈ ਤੇ ਇਹ ਤੀਰ ਹੈ ਜਿਸ ਨਾਲ ਤੈਨੂੰ ਮੈਂ ਵਿੰਨਿਆ ਹੈ। ਉੱਠ, ਔਰ ਮੇਰੀ ਛਾਤੀ ਇਸੇ ਨਾਲ ਵਿੰਨ ਕੱਤ। ਜੇ ਜਾਨ ਬਖਸ਼ੀ ਕਰੇ ਤਾਂ ਮੇਰੇ ਕੰਨ ਚੀਰ ਕੇ ਵਾਲੀ ਪਾ ਔਰ ਮੈਨੂੰ ਗੁਲਾਮ ਬਣਾ ਕੇ ਨਾਲ ਲੈ ਚੱਲ। ਮੈਂ ਸਾਰੀ ਉਮਰ ਤੇਰੀ ਬਾਂਦੀ ਹੋਈ।